You're with SBS Radio.
ਦੀਆਂ ਮੁੱਖ ਖਬਰਾਂ ਵਿੱਚ ਨਵੇਂ ਖੁਲਾਸੇ ਹੋਏ ਨੇ ਕਿ ਸਰਕਾਰ ਨੂੰ ਰੋਬੋਟ ਐਕਟ ਦੇ ਗੈਰ ਕਾਨੂੰਨੀ ਹੋਣ ਬਾਰੇ ਈਮੇਲ ਜ਼ਰੀਏ ਜਾਣਕਾਰੀ ਮਿਲੀ ਸੀ। ਫੈਡਰਲ ਊਰਜਾ ਮੰਤਰੀ ਐਂਗਸ ਟੇਲਰ 'ਤੇ ਨਕਲੀ ਕਾਗਜ਼ਾਤ ਬਣਾਉਣ ਦਾ ਦੋਸ਼ ਸਾਬਤ ਨਹੀਂ ਹੋਇਆ ਅਤੇ ਨਿਊਜ਼ੀਲੈਂਡ ਨੇ ਇੱਕ ਰੋਜ਼ਾ ਕ੍ਰਿਕਟ ਦੇ ਪਹਿਲੇ ਮੈਚ ਭਾਰਤ ਨੂੰ ਹਰਾਇਆ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਸਰਕਾਰ ਦੇ ਕੁਝ ਸੀਨੀਅਰ ਅਧਿਕਾਰੀਆਂ ਵਿਚਾਲੇ ਕੁਝ ਈਮੇਲ ਦਾ ਤਬਾਦਲਾ ਹੋਇਆ ਦੱਸਿਆ ਜਾਂਦਾ ਹੈ, ਜਿਹਦੇ 'ਚ ਜਾਣਕਾਰੀ ਸੀ ਕਿ ਸਰਕਾਰ ਦੀ ਰੋਬੋਡੈਟ ਸਕੀਮ ਗੈਰ ਕਾਨੂੰਨੀ ਹੋ ਸਕਦੀ ਹੈ। ਇਸ ਸਕੀਮ ਤਹਿਤ ਸਰਕਾਰੀ ਅਦਾਰੇ ਟੈਕਸ ਆਫਿਸ ਨੂੰ ਦਿੱਤੇ ਕਾਗਜ਼ਾਤ ਅਤੇ ਸੈਂਟਰ ਲਿੰਕ ਦੇ ਭੁਗਤਾਨ ਮਿਲਾ ਕੇ ਦੇਖਦੇ ਸਨ, ਜਿਹਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਮਿਲੀ ਸਹਾਇਤਾ ਵਾਪਸ ਕਰਨੀ ਪਈ ਸੀ। ਪਰ ਇਸ ਫੈਸਲੇ ਪਿੱਛੋਂ ਕੁਝ ਲੋਕਾਂ ਵੱਲੋਂ ਆਰਥਿਕ ਨੁਕਸਾਨ ਦੇ ਚੱਲਦਿਆਂ ਖੁਦਕੁਸ਼ੀ ਕਰਨ ਦੀਆਂ ਰਿਪੋਰਟਾਂ ਵੀ ਨਸ਼ਰ ਹੋਈਆਂ ਸਨ। ਇਸ ਪਿੱਛੋਂ ਸਰਕਾਰ ਨੇ ਨਵੰਬਰ ਵਿੱਚ ਇਸ ਸਕੀਮ ਨੂੰ ਵਾਪਸ ਲੈ ਲਿਆ ਸੀ। ਵਿਰੋਧੀ ਧਿਰ ਦੇ NDIS ਬੁਲਾਰੇ ਬਿਲ ਸ਼ੌਰਟਨ ਨੇ ਆਖਿਆ ਕਿ ਇਹ ਈਮੇਲਸ ਸਰਕਾਰ ਨੂੰ ਇੱਕ ਵਾਰ ਫਿਰ ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰਦੀਆਂ ਨੇ।
When did they find out that the scheme was illegal? Why didn't they find out that the scheme was illegal? And furthermore, how many people will be repaid? How much money will be repaid? And why are they wasting taxpayers' money fighting legal class actions when their own secret documents reveal that the government has been running an illegal Ponzi scheme or ripping off hundreds of thousands of its own people with no legal authority?
Australian Federal Police ne dassya hai ki Federal Energy Minister Angus Taylor utte nakli kagaz banaun de dosh sabit nahi hoye han. Unna Sydney di Lord Mayor Clover Moore nu ਹਵਾਈ ਯਾਤਰਾ ਲਈ ਲੋਕਾਂ ਦੇ $15 million ਖਰਚਣ ਦਾ ਪੱਤਰ ਲਿਖ ਕੇ ਝਾੜ ਪਾਈ ਸੀ, ਜਿਹਦੀ ਬੁਨਿਆਦ ਇੱਕ ਨਕਲੀ ਕਾਗਜ਼ ਦੱਸਿਆ ਜਾਂਦਾ। ਪੁਲਿਸ ਮੁਤਾਬਕ ਉਸ ਨਕਲੀ ਕਾਗਜ਼ ਨੂੰ ਬਣਾਉਣ ਵਿੱਚ ਸ਼੍ਰੀ ਟੇਲਰ ਦਾ ਕੋਈ ਯੋਗਦਾਨ ਨਹੀਂ ਸੀ। ਪਰ ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਦਾ ਆਖਣਾ ਹੈ ਕਿ ਅਜੇ ਵੀ ਮੰਤਰੀ ਸਾਹਿਬ ਇਸ ਦੋਸ਼ ਤੋਂ ਪੱਲਾ ਨਹੀਂ ਝਾੜ ਸਕਦੇ।
Angus Taylor knows where the document came from. He knows, and we know that it's not true. And we know that it was designed to ridicule the Lord Mayor of Sydney over climate change issues, to make a point, ridiculing climate change. So the stench remains around Angus Taylor.
Pradhan Mantri Scott Morrison ne bushfire de chaldeyan taftish layi Royal Commission bithaun di gall aakhi hai. Ohna is silsile ch sariyan raj te territory sarkaran nu puchhe hai ki taftish te ghere vich ਕਿਹੜੀਆਂ ਕਿਹੜੀਆਂ ਗੱਲਾਂ ਆਉਣੀਆਂ ਚਾਹੀਦੀਆਂ ਨੇ।
I'm not going to allow a confined narrow debate when it comes to understanding what it means to live in the climate we're going to live in. It's not just about emissions reduction, that's important, but it's also about resilience and it's also about adaptation, and our government is going to address all of these.
National Party ਦੇ ਸਾਂਸਦ ਡੈਰਨ ਚੈਸਟਰ ਤੇ ਕੀਥ ਪਿਟ ਨੂੰ ਮੰਤਰੀਆਂ ਵਜੋਂ ਫੈਡਰਲ ਕੈਬਨਿਟ ਵਿੱਚ ਜਗ੍ਹਾ ਮਿਲੀ ਹੈ। ਪਾਰਟੀ ਦੀ ਸੰਸਦ ਬ੍ਰਿਜਿਟ ਮੈਕੈਂਜੀ ਦੇ ਅਸਤੀਫੇ ਅਤੇ ਬਾਨਬੀ ਜੋਇਸ ਦੁਆਰਾ ਲੀਡਰਸ਼ਿਪ ਵਿਰੋਧ ਦੇ ਚੱਲਦਿਆਂ ਖਾਲੀ ਹੋਈਆਂ ਦੋ ਜਗ੍ਹਾ ਇਹਨਾਂ ਨੂੰ ਦਿੱਤੀਆਂ ਗਈਆਂ ਨੇ। ਸ਼੍ਰੀ ਚੈਸਟਰ ਨੇ ਵਜ਼ਾਰਤ ਵਿੱਚ ਆਪਣੇ ਸ਼ਾਮਿਲ ਹੋਣ ਬਾਰੇ ਇਹ ਬਿਆਨ ਦਿੱਤਾ ਹੈ।
Well, I think my position as a cabinet minister dealing with veterans issues and defence personnel issues gives me the chance to be at the table where the big decisions are being made, and you would recognise that a lot of our military bases are in regional areas. A lot of our veterans retire to regional areas, so it's an important role for a National Party member to have, and it's one that I'm very honoured and privileged to have held for the past 2 years. And you know, we've done some great work with our veterans and our defence personnel over the last couple of years, but there's more to be done, and I'm very excited to crack on with the job.
ਵਿਦੇਸ਼ ਮੰਤਰੀ ਮਰੀਸ ਪੇਨ ਦਾ ਆਖਣਾ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਸੰਘ ਵਿੱਚ ਨਿਕਲਣ ਪਿੱਛੋਂ ਆਸਟ੍ਰੇਲੀਆ ਦੇ UK ਨਾਲ ਖੁੱਲ੍ਹੇ ਵਪਾਰ ਸਮਝੌਤੇ ਦਾ ਰਾਹ ਪੱਧਰਾ ਹੋ ਸਕਦਾ ਹੈ। ਉਨ੍ਹਾਂ ਵਿਚਾਰ ਬ੍ਰਿਟਿਸ਼ ਹਮਰੁਤਬਾ ਡੋਮਿਨਿਕ ਰਾਬ ਦੇ ਕੈਨਬਰਾ ਪਧਾਰਨ ਵੇਲੇ ਪ੍ਰਗਟਾਏ ਹਨ।
We also look forward to an early, comprehensive and ambitious free trade agreement, because we both believe in open, rules-based markets for trade and investment. This is an opportunity we haven't had since 1973, so it is a good chance to make the most of that.
ਬ੍ਰਿਟਨ ਵੱਲੋਂ ਹਿਊਵਾਈ ਕੰਪਨੀ ਨੂੰ 5G ਨੈੱਟਵਰਕ ਦੇ ਕੁਝ ਹਿੱਸੇ ਲਈ ਕੰਮ ਦੇਣ ਪਿੱਛੋਂ ਕੁਝ ਇਤਰਾਜ਼ ਜਤਾਇਆ ਗਿਆ ਹੈ ਕਿ ਇਹ ਕੰਪਨੀ ਚੀਨ ਦੇ ਖੁਫੀਆ ਤੰਤਰ ਨਾਲ ਜੁੜੀ ਹੋ ਸਕਦੀ ਹੈ। ਇਹਦੇ ਚੱਲਦਿਆਂ 5G ਅਲਾਇੰਸ, ਜਿਸ ਦੇ ਸੁਰੱਖਿਆ ਖੇਤਰ ਨਾਲ ਆਸਟ੍ਰੇਲੀਆ ਦੀ ਵੀ ਜੋੜ ਜੜੁੱਤ ਹੈ, ਦੇ ਟੁੱਟਣ ਬਾਰੇ ਅੰਦੇਸ਼ੇ ਵੀ ਪ੍ਰਗਟਾਏ ਗਏ ਨੇ। ਪਰ ਬ੍ਰਿਟਿਸ਼ ਫੋਰਨ ਸੈਕਟਰੀ ਡੋਮਿਨਿਕ ਰਾਬ ਦਾ ਆਖਣਾ ਹੈ ਕਿ ਹਿਊਵਾਈ ਦੀ ਸ਼ਮੂਲੀਅਤ ਸੰਬੰਧੀ ਫੈਸਲਾ ਕਾਫ਼ੀ ਧਿਆਨ ਨਾਲ ਲਿਆ ਗਿਆ ਹੈ।
We were absolutely clear and looked at it very carefully that there is nothing in the decision we took that would inhibit or disrupt in any way whatsoever the Five Eyes intelligence sharing, and there's nothing in the approach that we're taking that would have an impact on, for example, the sharing of sensitive data.
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ, ਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਸਟ੍ਰਾਈਕਰ ਨਵਨੀਤ ਕੌਰ ਦੇ 2 ਗੋਲਾਂ ਦੀ ਮਦਦ ਨਾਲ ਭਾਰਤੀ ਔਰਤਾਂ ਦੀ ਹਾਕੀ ਟੀਮ ਨੇ 5 ਮੈਚਾਂ ਦੇ ਦੌਰੇ ਦੇ ਆਖਰੀ ਮੈਚ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਦਿੱਤਾ ਹੈ। ਨਵਨੀਤ ਕੌਰ ਨੇ 45ਵੇਂ ਅਤੇ 58ਵੇਂ ਮਿੰਟ 'ਚ ਗੋਲ ਦਾਗੇ, ਜਦਕਿ ਸ਼ਰਮੀਲਾ ਨੇ 54ਵੇਂ ਮਿੰਟ 'ਚ ਗੋਲ ਕੀਤਾ। ਪਹਿਲੇ 2 ਕੁਆਟਰਾਂ 'ਚ ਕੋਈ ਵੀ ਟੀਮ ਗੋਲ ਨਹੀਂ ਸੀ ਕਰ ਸਕੀ। ਭਾਰਤ ਨੇ ਇਸ ਦੌਰੇ 'ਤੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਨੂੰ 4-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੀ ਸੀਨੀਅਰ ਟੀਮ ਤੋਂ 1-2, 0-1 ਨਾਲ ਹਾਰ ਗਈ ਸੀ। ਚੌਥੇ ਮੈਚ ਭਾਰਤ ਨੇ ਬਰਤਾਨੀਆ ਨੂੰ 1-0 ਨਾਲ ਹਰਾਇਆ ਸੀ। ਇਸ ਮੈਚ ਦਾ ਇਕਲੌਤਾ ਗੋਲ ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਕੀਤਾ ਸੀ। ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਹੈਮਿਲਟਨ 'ਚ ਖੇਡੇ ਗਏ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿੱਚ ਰੌਸ ਟੇਲਰ ਦਾ ਸੈਂਕੜਾ ਸ਼੍ਰੇਯਸ ਅਈਅਰ ਦੇ ਪਹਿਲੇ ਸੈਂਕੜੇ 'ਤੇ ਭਾਰੀ ਪੈ ਗਿਆ। ਜਿੱਤ ਲਈ ਨਿਊਜ਼ੀਲੈਂਡ ਨੂੰ 348 ਦੌੜਾਂ ਦਾ ਵੱਡਾ ਟੀਚਾ ਮਿਲਿਆ ਸੀ, ਪਰ ਟੇਲਰ ਦੀ ਤੂਫਾਨੀ ਬੱਲੇਬਾਜ਼ੀ ਕਾਰਨ ਇਹ ਟੀਚਾ ਹਾਸਲ ਕਰਨਾ ਮੇਜ਼ਬਾਨ ਟੀਮ ਲਈ ਕੋਈ ਔਖਾ ਕੰਮ ਨਹੀਂ ਸੀ ਰਿਹਾ। ਨਿਊਜ਼ੀਲੈਂਡ ਨੇ 11 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ, ਜਿਸ ਦਾ ਸਿਹਰਾ ਟੇਲਰ ਦੇ ਸਿਰ ਰਿਹਾ, ਜੋ 84 ਗੇਂਦਾਂ 'ਚ 10 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾ ਕੇ ਨਿਬਾਦ ਰਿਹਾ। T20 ਲੜੀ 'ਚ 2 ਮੈਚ ਸੁਪਰ ਓਵਰ 'ਚ ਗੁਆਉਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ 46ਵੇਂ ਓਵਰ 'ਚ 2 ਵਿਕਟਾਂ ਗੁਆ ਦਿੱਤੀਆਂ, ਤਾਂ ਲੱਗਿਆ ਕਿ ਮੈਚ ਵਿੱਚ ਪਾਸਾ ਪਲਟ ਸਕਦਾ, ਪਰ ਟੇਲਰ ਨੇ ਇਕੱਲੇ ਹੀ ਝੰਡਾ ਗੱਢ ਕੇ ਟੀਮ ਦੀ ਜਿੱਤ ਪੱਕੀ ਕੀਤੀ। ਨਿਊਜ਼ੀਲੈਂਡ ਦੀ ਟੀਮ ਨੂੰ ਭਾਰਤ ਦੀ ਕਮਜ਼ੋਰ ਗੇਂਦਬਾਜ਼ੀ ਦਾ ਵੀ ਫਾਇਦਾ ਮਿਲਿਆ। ਭਾਰਤੀਆਂ ਨੇ 29 ਵਾਧੂ ਦੌੜਾਂ ਵੀ ਦਿੱਤੀਆਂ, ਜਿਹਦੇ 'ਚ 24 ਵਾਈਡ ਗੇਂਦਾਂ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਅਈਅਰ ਦੇ ਸੈਂਕੜੇ, KL ਰਾਹੁਲ ਅਤੇ ਵਿਰਾਟ ਕੋਹਲੀ ਦੀਆਂ ਨੀਮ ਸੈਂਕੜੇ ਦੀਆਂ ਪਾਰੀਆਂ ਦੀ ਬਦੌਲਤ ਭਾਰਤ ਨੇ 4 ਵਿਕਟਾਂ 'ਤੇ 347 ਦੌੜਾਂ ਬਣਾਈਆਂ ਸਨ। ਇਹਨਾਂ ਖੇਡ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲ ਦਰ। ਕਰੰਸੀ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਪਾਕਿਸਤਾਨ ਦੇ 104 ਰੁਪਏ 25 ਪੈਸੇ, ਭਾਰਤ ਦੇ 48 ਰੁਪਏ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪੇ ਧੁੱਪੇ ਵੱਧੋ ਵੱਧ ਤਾਪਮਾਨ 30 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਹੁੰਮਸ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਡਿਗਰੀ, ਕੈਨਬਰਾ 'ਚ ਹਲਕੀ ਬਾਛੜ ਵੱਧੋ ਵੱਧ ਤਾਪਮਾਨ 24 ਡਿਗਰੀ, ਵੋਲਨਗੋਂਗ ਸਿਡਨੀ ਨਿਊਕਾਸਲ 'ਚ ਮੀਂਹ ਵਾਧਾ ਹੋਇਆ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਕ੍ਰਮਵਾਰ 22, 24 ਅਤੇ 23 ਡਿਗਰੀ, ਬ੍ਰਿਸਬਨ ਵਿੱਚ ਵੀ ਮੀਂਹ ਬਾਛੜ ਵੱਧੋ ਵੱਧ ਤਾਪਮਾਨ 29 ਡਿਗਰੀ ਅਤੇ ਡਾਰਵਿਨ 'ਚ ਹਲਕੇ ਮੀਂਹ ਦੇ ਚੱਲਦਿਆਂ ਵੱਧੋ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਧੰਨਵਾਦ।
Want to hear more stories like this? Listen on Apple Podcasts, Google Podcasts, Spotify, or wherever you get your podcasts from.